ਸਤਨਾਮ ਵਾਹਿਗੁਰੂ ਸਾਹਿਬ ਜੀਓ। ਆਸਾ ਬਟੂਆ ਏਕ ਬਹੱਤਰ ਆਧਾਰੀ ਏਕੋ ਜਿਸਹਿ ਦੁਆਰਾ ਨਵੇਂ ਖੰਡ ਕੀ ਪ੍ਰਥਮੀ ਮੰਗੈ ਸੋ ਜੋਗੀ ਜਗ ਸਾਰਾ। ਬਟੂਆ ਏਕ ਬਹੱਤਰ ਆਧਾਰੀ ਏਕੋ ਜਿਸਹਿ ਦੁਆਰਾ ਨਵੇਂ ਖੰਡ ਕੀ ਪ੍ਰਥਮੀ ਮੰਗੈ ਸੋ ਜੋਗੀ ਜਗ ਸਾਰਾ। ਐਸਾ ਜੋਗੀ ਨੌ ਨਿਧ ਪਾਵੈ ਤਿਲ ਕਾ ਬ੍ਰਹਮ ਲੇ ਗਗਨ ਚਰਾਵੈ ਰਹਾਉ। ਤਲ ਕਾ ਬ੍ਰਹਮ ਲੇ ਗਗਨ ਚਰਾਵੈ ਰਹਾਉ। ਖਿੰਥਾ ਗਿਆਨ ਧਿਆਨ ਕਰ ਸੂਈ ਸ਼ਬਦ ਤਾਗਾ ਮਥ ਘਾਲੈ। ਪੰਚ ਤੱਤ ਕੀ ਕਰ ਮਿਰਗਾਣੀ ਗੁਰ ਕੈ ਮਾਰਗ ਚੱਲ। ਦਇਆ ਫਾਹੁਰੀ ਕਾਇਆ ਕਰ ਧੂਈ ਦ੍ਰਿਸ਼ਟ ਕੀ ਅਗਨ ਜਲਾਵੈ। ਤਿਸ ਕਾ ਭਾਉ ਲਏ ਰਿਦ ਅੰਤਰ ਚੌਹ ਜੁਗ ਤਾੜੀ ਲਾਵੈ। ਸਭ ਜੋਗ ਤਣ ਰਾਮ ਨਾਮ ਹੈ ਜਿਸ ਕਾ ਪਿੰਡ ਪਰਾਨਾ। ਕਹੋ ਕਬੀਰ ਜੇ ਕਿਰਪਾ ਧਾਰੈ ਦੇ ਸੱਚਾ ਨਿਸ਼ਾਨਾ। ਕਹੋ ਕਬੀਰ ਜੇ ਕਿਰਪਾ ਧਾਰੈ ਦੇ ਸੱਚਾ ਨਿਸ਼ਾਨਾ। ਆਸਾ ਬਟੂਆ ਏਕ ਬਹੱਤਰ ਆਧਾਰੀ ਏਕੋ ਜਿਸਹਿ ਦੁਆਰਾ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ, ਆਪ ਸੰਗਤਾਂ ਸਤਿਗੁਰੂ ਦੀ ਪਾਵਨ ਅੰਮ੍ਰਿਤ ਰੂਪ ਬਾਣੀ ਦੀ ਲੜੀਵਾਰ ਕਥਾ ਵਿਚਾਰ ਸਰਵਣ ਕਰ ਰਹੇ ਹੋ। ਚੱਲ ਰਹੀ ਲੜੀਵਾਰ ਕਥਾ ਇਸ ਵੇਲੇ ਆਸਾ ਰਾਗ ਦੀ ਭਗਤ ਬਾਣੀ ਵਿੱਚ ਹੈ। ਭਗਤਾਂ ਵਿੱਚੋਂ ਸ਼੍ਰੋਮਣੀ ਭਗਤ ਭਗਤ ਕਬੀਰ ਜੀ ਹੋਏ ਹਨ, ਜਿਨ੍ਹਾਂ ਨੇ ਪਹਿਲੀ ਗੁਰੂ ਦੀਖਿਆ ਸਵਾਮੀ ਰਾਮਾਨੰਦ ਜੀ ਤੋਂ ਪ੍ਰਾਪਤ ਕੀਤੀ। ਆਖੀਰ ਨਿਰਗੁਣ ਸਰੂਪ ਦਾ ਗਿਆਨ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੀ ਮਿਹਰ ਨਾਲ ਪ੍ਰਾਪਤ ਕੀਤਾ। ਆਸਾ ਰਾਗ ਦੇ ਅੰਦਰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਜਿਸ ਪਵਿੱਤਰ ਸ਼ਬਦ ਦਾ ਪਾਠ ਆਪ ਸੰਗਤਾਂ ਨੇ ਸਰਵਣ ਕੀਤਾ ਹੈ, ਇਸ ਪਾਵਨ ਪਵਿੱਤਰ ਸ਼ਬਦ ਦੇ ਅੰਦਰ ਭਗਤ ਕਬੀਰ ਜੀ ਨੇ ਕਿਸੇ ਯੋਗੀ ਪੁਰਸ਼ ਨੂੰ ਭਗਤ ਯੋਗ ਦਾ ਸਹਿਜ ਯੋਗ ਦਾ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤਾ ਹੈ। ਇਸ ਪਾਵਨ ਸ਼ਬਦ ਦੀਆਂ ਜੋ ਸਿਧਾਂਤ ਰੂਪ ਪੰਕਤੀਆਂ ਹਨ, ਐਸਾ ਯੋਗੀ ਨੌ ਨਿਧ ਪਾਵੈ ਤਲ ਕਾ ਬ੍ਰਹਮ ਲੇ ਗਗਨ ਚਰਾਵੈ ਰਹਾਓ, ਇਹ ਸ਼ਬਦ ਵਿੱਚ ਉਚਾਰਨ ਕੀਤੀਆਂ ਹਨ। ਇਹਨਾਂ ਦਾ ਅਰਥ ਭਾਵ ਇਹ ਹੈ, ਐਸਾ ਯੋਗੀ ਜੋ ਐਸਾ ਭਗਤੀ ਮਾਰਗ ਤੇ ਚੱਲਣ ਵਾਲਾ ਯੋਗੀ ਹੈ, ਭਾਵ ਗੁਰਮੁਖ ਯੋਗੀ ਹੈ ਅਥਵਾ ਭਗਤ ਯੋਗੀ ਹੈ, ਨੌ ਨਿਧ ਭਾਵੈ, ਉਹ ਨੌ ਨਿਧੀਆਂ ਨੂੰ ਪ੍ਰਾਪਤ ਕਰ ਲੈਂਦਾ। ਨੌ ਨਿਧ ਸ਼ਬਦ ਗੁਰਬਾਣੀ ਦੇ ਵਿੱਚ ਬੇਅੰਤ ਵਾਰ ਆਇਆ ਹੈ। ਨੌ ਨਿਧ ਨੌ ਨਿਧੀਆਂ ਦਾ ਵੀ ਵਾਚਕ ਹੈ। ਅਸਨ ਬਸਨ ਪੁਨ ਕਨ ਕਪੂ ਦਾਸੀ ਚੌਪ ਗੁਲਾਮ ਰੁਥਵਾਹੇ ਹਡਵਾਹੇ ਜਾਨੀਏ ਜਹਿ ਨਵਨਿਧ ਕੇ ਨਾਮ। ਨੌਨਿਧ ਦਾ ਅਰਥ ਨਵ ਦਾ ਭਗਤੀ ਦਾ ਵੀ ਮਹਾਂਪੁਰ ਕਰਦੇ ਸਨ। ਸਰਵਣ ਸਿਮਰਨ ਔ ਕੀਰਤਨ ਪਾਦ ਸੇਵ ਅਰਚਾਨ ਦਾਸਾ ਸਕਪਨ ਬੰਦਨਾ ਸਰਬ ਨਿਵੇਦਨ ਜਾਣ। ਨੌਨਿਧ ਦਾ ਤੀਜਾ ਅਰਥ ਹੈ ਪਰਮੇਸ਼ਰ ਦਾ ਨਾਮ। ਨੌਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸਕਾ ਬਿਸਰਾਮ। ਸੋ ਇੱਥੇ ਭਗਤ ਕਬੀਰ ਜੀ, ਜਿਹੜਾ ਭਗਤ ਯੋਗ ਕਰਨ ਵਾਲਾ ਗੁਰਮੁਖ ਯੋਗੀ ਹੈ, ਉਹਦੀ ਅਵਸਥਾ ਬਿਆਨ ਕਰਦੇ ਹਨ। ਐਸਾ ਯੋਗੀ ਨੌ ਨਿਧ ਪਾਵੈ, ਐਸਾ ਗੁਰਮੁਖ ਯੋਗੀ, ਨੌ ਨਿਧੀਆਂ ਦਾ ਖਜ਼ਾਨਾ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਹੈ, ਉਹਨੂੰ ਪ੍ਰਾਪਤ ਕਰ ਲੈਂਦਾ ਅਤੇ ਉਸ ਨਾਮ ਦੀ ਕਮਾਈ ਕਰਕੇ ਤਲਕਾ ਬ੍ਰਹਮ ਲੇ ਗਗਨ ਚੜਾਵੈ। ਤਲਕਾ ਦਾ ਅਰਥ ਹੈ ਜਿਹੜਾ ਥੱਲੇ ਵਾਲਾ ਬ੍ਰਹਮ, ਤਲ ਕਹਿੰਦੇ ਨੇ ਤਲੇ ਨੂੰ, ਭਾਵ ਜਿਹੜਾ ਐਸ ਧਰਤੀ ਦਾ, ਇਸ ਮਾਤ ਲੋਕ ਦਾ ਬ੍ਰਹਮ ਕੀ ਹੈ, ਜੀਵ, ਇਹ ਹੇਠਲਾ ਬ੍ਰਹਮ ਹੈ। ਜਿਵੇਂ ਆਪਾਂ ਅਕਸਰ ਕਹਿ ਦਿੰਦੇ ਹਾਂ ਬਈ ਇਹ ਛੋਟਾ ਬਾਦਲ ਹੈ, ਵੱਡਾ ਬਾਦਲ ਹੈ, ਇਹ ਛੋਟਾ ਠਾਣੇਦਾਰ ਹੈ, ਵੱਡਾ ਠਾਣੇਦਾਰ ਹੈ, ਇਹ ਛੋਟਾ ਪ੍ਰਧਾਨ ਹੈ, ਵੱਡਾ ਪ੍ਰਧਾਨ ਹੈ। ਇਹ ਜਿਹੜਾ ਤਲਕਾ ਬ੍ਰਹਮ ਦਾ ਅਰਥ ਹੈ, ਜਿਹੜਾ ਹੇਠਲੇ ਪੱਧਰ ਦਾ ਬ੍ਰਹਮ ਜੀਵ ਹੈ, ਕਿਉਂਕਿ ਜੀਵ ਹੈ ਤੇ ਵਾਹਿਗੁਰੂ ਪਰਮੇਸ਼ਰ ਦੀ ਅੰਸ਼। ਹੁਣ ਇਸ ਜੀਵ ਨੇ ਬ੍ਰਹਮ ਦੇ ਵਿੱਚ ਲੀਨ ਹੋਣਾ, ਨਾਮ ਦੀ ਕਮਾਈ ਕਰਕੇ ਤਲਕਾ ਬ੍ਰਹਮ ਜਿਹੜਾ ਹੇਠਲੇ ਦਰਜੇ ਦਾ ਬ੍ਰਹਮ, ਭਾਵ ਇਸ ਦੁਨੀਆਂ ਦਾ ਬ੍ਰਹਮ ਜਿਹੜਾ ਜੀਵ ਹੈ, ਇਸ ਨੂੰ ਲੈ ਕੇ ਗਗਨ ਚੜਾਵੈ। ਗਗਨ ਦਾ ਅਰਥ ਹੈ ਚਿਦਾਕਾਸ਼, ਗਗਨ ਦਾ ਅਰਥ ਯੋਗ ਮਤ ਅਨੁਸਾਰ ਦਸਵਾਂ ਦੁਆਰ ਵੀ ਹੈ ਅਤੇ ਗਗਨ ਦਾ ਅਰਥ ਤੁਰੀਆ ਪਦ ਵੀ ਹੈ, ਅਫੁਰ ਅਵਸਥਾ ਵੀ ਹੈ। ਜਿਹੜਾ ਹੇਠਲਾ ਬ੍ਰਹਮ ਜੀਵ ਹੈ, ਇਸ ਨੂੰ ਲੈ ਕੇ ਉਸ ਚਿਦਾਕਾਸ਼ ਦੇ ਵਿੱਚ ਜਿਹੜਾ ਚੜ੍ਹਾ ਲਵੇ, ਉਹ ਅਸਲੀ ਗੁਰਮੁਖ ਯੋਗੀ ਹੈ। ਭਾਵ ਜੀਵ ਆਤਮਾ ਨੂੰ ਉਸ ਬ੍ਰਹਮ ਪਰਮਾਤਮਾ ਤੱਕ ਲੈ ਜਾਵੇ, ਉਹ ਅਸਲੀ ਗੁਰਮੁਖ ਯੋਗੀ ਹੈ। ਲਓ ਹੁਣ ਆਰੰਭ ਤੋਂ ਭਗਤ ਕਬੀਰ ਜੀ ਗੁਰਮੁਖ ਯੋਗੀ ਦੀਆਂ ਜੋ ਹੋਰ ਨਿਸ਼ਾਨੀਆਂ ਨੇ, ਭਗਤ ਯੋਗ ਦੇ ਚਿੰਨ੍ਹ ਨੇ, ਉਹਨਾਂ ਦੇ ਬਾਰੇ ਨਿਰਣਾ ਕਰਕੇ ਸਮਝਾਉਂਦੇ ਹਨ। ਸੰਗਤਾਂ ਪ੍ਰੇਮ ਦੇ ਨਾਲ ਬਾਣੀ ਦੀ ਵਿਚਾਰ ਸੁਣੋ ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਬਟੂਆ ਏਕ ਬਹੱਤਰ ਆਧਾਰੀ, ਏਕੋ ਜਸਹਿ ਦੁਆਰਾ।
ਲੋ ਭਗਤ ਜੀ ਕਹਿੰਦੇ ਨੇ ਜਿਹੜਾ ਗੁਰਮੁਖ ਯੋਗੀ ਹੈ, ਉਹਦੇ ਕੋਲੇ ਇੱਕ ਬਟੂਆ ਇੱਕ ਥੈਲਾ ਵੀ ਹੈ। ਯੋਗੀਆਂ ਦੇ ਕੋਲ ਇੱਕ ਚਮੜੇ ਦਾ ਥੈਲਾ ਹੁੰਦਾ ਹੈ ਜਿਹਦੇ ਵਿੱਚ ਵਿਭੂਤੀ ਪਾ ਕੇ ਰੱਖਦੇ ਨੇ। ਯੋਗੀਆਂ ਦੀ ਵਿਭੂਤੀ ਸਵਾਹ ਹੁੰਦੀ ਹੈ। ਲੋ ਇੱਥੇ ਭਗਤ ਜੀ ਕਹਿੰਦੇ ਨੇ ਬਟੂਆ ਏਕ, ਗੁਰਮੁਖ ਯੋਗੀ ਦੇ ਪਾਸ ਇੱਕ ਬਟੂਆ ਵੀ ਹੈ। ਉਹ ਬਟੂਆ ਕੀ ਹੈ? ਜਿਹੜਾ ਸ਼ੁੱਧ ਅੰਤਹਿਕਰਨ ਹੈ, ਸ਼ੁੱਧ ਹਿਰਦਾ ਹੈ, ਇਹ ਮਾਨੋ ਇੱਕ ਬਟੂਆ ਹੈ। ਬਹੱਤਰ ਆਧਾਰੀ, ਬਹੱਤਰ ਕੋਠੜੀਆਂ ਵਾਲੀ ਸਾਡੀ ਦੇਹ, ਇਹ ਮਾਨੋ ਉਸ ਯੋਗੀ ਦੀ ਝੋਲੀ ਹੈ। ਸ਼ੁੱਧ ਹਿਰਦਾ ਮਾਨੋ ਇਹ ਇੱਕ ਬਟੂਆ ਹੈ ਅਤੇ ਬਹੱਤਰ ਨਾੜੀਆਂ ਵਾਲੀ ਸਾਡੀ ਦੇਹ, ਇਹ ਮਾਨੋ ਉਸਦੀ ਝੋਲੀ ਹੈ। ਏਕੋ ਜਿਸਹਿ ਦੁਆਰਾ, ਉਸ ਬਟੂਏ ਦਾ ਵੀ ਅਤੇ ਉਸ ਝੋਲੀ ਦਾ ਵੀ, ਦੁਆਰਾ ਦਾ ਅਰਥ ਹੈ ਮੂੰਹ, ਇੱਕੋ ਹੀ ਬਣਾਇਆ ਹੋਇਆ। ਇਹਦਾ ਮਤਲਬ ਇਹ ਹੈ ਸਾਡਾ ਮੁੱਖ ਹੀ, ਸਾਡਾ ਮੂੰਹ ਹੀ ਮੁੱਖ ਦੁਆਰ ਹੈ, ਮੂੰਹ ਦੁਆਰਾ ਹੀ ਹਰ ਚੀਜ਼ ਸਾਡੇ ਸਰੀਰ ਵਿੱਚ ਪੈਂਦੀ ਹੈ ਅਤੇ ਮੁੱਖ ਦੁਆਰਾ ਹੀ ਸਾਡੇ ਹਿਰਦੇ ਵਿੱਚ ਅਤੇ ਸਾਡੇ ਮਿਹਦੇ ਵਿੱਚ ਜਾਂਦੀ ਹੈ। ਇਸ ਲਈ ਬਟੂਆ ਹੈ ਸ਼ੁੱਧ ਹਿਰਦਾ ਅਤੇ ਝੋਲੀ ਹੈ ਸਾਡਾ ਸਰੀਰ ਅਤੇ ਇਸਦਾ ਦੁਆਰ ਇੱਕੋ ਇੱਕ ਸਾਡਾ ਮੁੱਖ ਹੈ, ਜਾਂ ਇਸਦਾ ਦੂਜਾ ਅਰਥ ਇੱਕੋ ਜਿਸਹ ਦੁਆਰਾ ਇਹ ਵੀ ਕੀਤਾ ਹੈ ਵੀ ਜਿਹੜਾ ਦਸਵਾਂ ਦੁਆਰ ਹੈ ਇਹ ਮਾਨੋ ਇੱਕੋ ਇੱਕ ਦਰਵਾਜ਼ਾ ਹੈ।
ਨਵੇਂ ਖੰਡ ਕੀ ਪ੍ਰਥਮੀ ਮੰਗ ਹੈ ਸੋ ਜੋਗੀ ਜਗ ਸਾਰਾ।
ਸਾਹਿਬ ਭਗਤ ਕਬੀਰ ਜੀ ਫਰਮਾਉਂਦੇ ਨੇ ਨਵੇਂ ਖੰਡ ਕੀ ਪ੍ਰਥਮੀ ਮੰਗ ਹੈ, ਜਿਹੜੀ ਨੌ ਖੰਡਾਂ ਦੀ ਧਰਤੀ ਹੈ, ਜੋ ਭਾਰਤ ਵਰਸ਼ ਦੀ ਭੂਮੀ ਹੈ, ਉਹਦੇ ਨੌ ਖੰਡ ਮੰਨੇ ਹੋਏ ਨੇ। ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਥਵੀ ਸੱਚਾ ਢੋਆ, ਭਾਈ ਗੁਰਦਾਸ ਜੀ ਨੇ ਵੀ ਨੌ ਖੰਡ ਪ੍ਰਥਵੀ ਦਾ ਜ਼ਿਕਰ ਕੀਤਾ ਹੈ। ਨਵੇਂ ਖੰਡ ਕੀ ਪ੍ਰਥਮੀ ਮੰਗ ਹੈ, ਨੌ ਖੰਡਾਂ ਦੀ ਜੋ ਧਰਤੀ ਹੈ ਇਹਦੇ ਵਿੱਚ ਵਿਚਰਦਾ ਹੋਇਆ ਗੁਰਮੁਖ ਜੋਗੀ ਨਾਮ ਦੀ ਭਿਖਿਆ ਮੰਗਦਾ ਹੈ। ਸੋ ਜੋਗੀ ਜਗ ਸਾਰਾ, ਉਹੀ ਜੋਗੀ ਸਾਰੇ ਸੰਸਾਰ ਦੇ ਵਿੱਚੋਂ ਸਾਰਾ ਸ੍ਰੇਸ਼ਟ ਹੈ, ਉੱਤਮ ਹੈ। ਇਹਦਾ ਮਤਲਬ ਇਹ ਹੈ ਜਿਹੜਾ ਇਸ ਸਾਰੀ ਧਰਤੀ ਉੱਤੇ ਵਿਚਰਦਾ ਹੋਇਆ ਤੇ ਕੇਵਲ ਵਾਹਿਗੁਰੂ ਦੇ ਨਾਮ ਦੀ ਹੀ ਭਿਖਿਆ ਮੰਗਦਾ, ਉਹ ਯੋਗੀ ਸਾਰਿਆਂ ਤੋਂ ਸ੍ਰੇਸ਼ਟ ਹੈ। ਭਾਵ ਹੱਠ ਯੋਗੀ ਦੇ ਨਾਲੋਂ ਜਿਹੜਾ ਭਗਤੀ ਕਰਨ ਵਾਲਾ ਗੁਰਮੁਖ ਯੋਗੀ ਉਹ ਸਰਵੋਤਮ ਹੈ।
ਐਸਾ ਜੋਗੀ ਨੌ ਨਿਧ ਪਾਵੈ, ਤਲ ਕਾ ਬ੍ਰਹਮ ਲੈ ਗਗਨ ਚੜਾਵੈ ਰਹਾਉ।
ਲੋਕ ਭਗਤ ਜੀ ਫਰਮਾਉਂਦੇ ਨੇ ਭਾਈ ਐਸਾ ਜੋ ਗੁਰਮੁਖ ਯੋਗੀ ਹੈ ਉਹ ਨੌ ਨਿਧੀਆਂ ਨੂੰ ਪ੍ਰਾਪਤ ਕਰ ਲੈਂਦਾ, ਨਵ ਦਾ ਭਗਤੀ ਤੇ ਵਾਹਿਗੁਰੂ ਦੇ ਨਾਮ ਦੀ ਨੌ ਨਿਧੀ ਨੂੰ ਵੀ ਪ੍ਰਾਪਤ ਕਰ ਲੈਂਦਾ ਹੈ। ਤਲ ਕਾ ਬ੍ਰਹਮ ਲੈ ਗਗਨ ਚੜਾਵੈ, ਜਿਹੜਾ ਇਸ ਤਲੇ ਦਾ ਹੇਠਲੇ ਦਰਜੇ ਦਾ ਬ੍ਰਹਮ ਜੀਵ ਹੈ ਇਹਨੂੰ ਲੈ ਕੇ ਗਗਨ ਚਿਦਾਕਾਸ਼ ਦੇ ਵਿੱਚ ਤੁਰਿਆ ਪਦ ਵਿੱਚ ਦਸਵੇਂ ਦੁਆਰ ਦੇ ਵਿੱਚ ਜਿਹੜਾ ਚੜਾ ਲਵੇ ਉਹ ਗੁਰਮੁਖ ਯੋਗੀ ਨੌ ਨਿਧੀਆਂ ਨੂੰ ਪ੍ਰਾਪਤ ਕਰ ਲੈਂਦਾ ਹੈ।
ਖਿੰਥਾ ਗਿਆਨ ਧਿਆਨ ਕਰ ਸੂਈ, ਸ਼ਬਦ ਤਾਗਾ ਮਥ ਘਾਲੈ
ਰਹਾਉ। ਵਿਸਰਾਮ ਦੇ ਕੇ ਕਹਿੰਦੇ ਨੇ ਯੋਗੀ ਲੋਕ ਗੋਦੜੀ ਪਾਉਂਦੇ ਹਨ ਤੇ ਫਿਰ ਉਹ ਗੋਦੜੀ ਸਿਉਂਦੇ ਵੀ ਆਪ ਨੇ, ਇਸ ਲਈ ਉਹਨਾਂ ਦੇ ਕੋਲ ਸੂਈ ਤਾਗਾ ਵੀ ਹੁੰਦਾ। ਲੋ ਇਧਰ ਗੁਰਮੁਖ ਯੋਗੀ ਦੇ ਪਾਸ ਗੋਦੜੀ ਕਿਹੜੀ ਹੈ? ਖਿੰਥਾ ਗਿਆਨ, ਗਿਆਨ ਦੀ ਗੋਦੜੀ ਹੈ। ਧਿਆਨ ਕਰ ਸੂਈ, ਜਿਹੜਾ ਵਾਹਿਗੁਰੂ ਦੇ ਚਰਨਾਂ ਵਿੱਚ ਧਿਆਨ ਜੋੜਨਾ ਹੈ ਇਹ ਮਨ ਨੂੰ ਸੂਈ ਹੈ। ਸ਼ਬਦ ਤਾਗਾ ਮਤ ਕਲ ਹੈ, ਤੇ ਜਿਹੜਾ ਗੁਰੂ ਕਾ ਉਪਦੇਸ਼ ਹੈ ਇਹ ਮਨ ਨੂੰ ਤਾਗਾ ਹੈ। ਗੁਰੂ ਸ਼ਬਦ ਦਾ ਮਤ ਦਾ ਅਰਥ ਹੈ ਮਥਨ ਕਰਕੇ, ਗੁਰੂ ਸ਼ਬਦ ਦੀ ਵਿਚਾਰ ਕਰਕੇ ਤੇ ਆਪਣੀ ਸੁਰਤ ਦੀ ਸੂਈ ਦੇ ਵਿੱਚ ਸ਼ਬਦ ਦੇ ਤਾਗੇ ਨੂੰ ਜਿਹੜਾ ਕਲੈ ਦਾ ਅਰਥ ਪਾ ਲਵੇ ਉਹੀ ਗੁਰਮੁਖ ਯੋਗੀ ਸਦਵਾ ਸਕਦਾ ਹੈ।
ਪੰਚ ਤੱਤ ਕੀ ਕਰ ਮਿਰਗਾਣੀ, ਗੁਰ ਕੈ ਮਾਰਗ ਚਾਲੈ।
ਲੋ ਭਗਤ ਜੀ ਕਹਿੰਦੇ ਨੇ ਗੁਰਮੁਖ ਯੋਗੀ ਦੇ ਇਹ ਲੱਛਣ ਨੇ, ਜੋ ਪੰਜ ਤੱਤਾਂ ਦੀ ਧਾਰਨਾ ਹੈ ਇਹਨੂੰ ਮਿਰਗਾਣੀ ਦਾ ਅਰਥ ਵੀ ਮਿਰਗਸ਼ਾਲਾ ਬਣਾ ਲਵੇ, ਕਿਉਂਕਿ ਯੋਗੀ ਲੋਕ ਮਿਰਗਸ਼ਾਲਾ ਵੀ ਆਪਣੇ ਕੋਲ ਰੱਖਦੇ ਨੇ। ਮਿਰਗਸ਼ਾਲਾ ਕਹਿੰਦੇ ਨੇ ਹਰਨ ਦੀ ਖਲ ਨੂੰ। ਕਈ ਜਿਹੜੇ ਸਾਧੂ ਸਨ ਉਸ ਮਿਰਗਸ਼ਾਲਾ ਨੂੰ ਆਸਣ ਦੇ ਵਾਸਤੇ ਵੀ ਵਰਤਦੇ ਸਨ, ਕਿਉਂਕਿ ਉਹਦੀ ਜਿਹੜੀ ਤਾਸੀਰ ਗਰਮ ਹੁੰਦੀ ਹੈ, ਨਿੱਘ ਵੀ ਉਹਦੇ ਵਿੱਚੋਂ ਮਿਲਦਾ। ਕਈ ਉਹਨੂੰ ਸਰੀਰ 'ਤੇ ਵੀ ਓੜ ਲੈਂਦੇ ਸਨ। ਲੋਕ ਭਗਤ ਜੀ ਕਹਿੰਦੇ ਨੇ ਜੋ ਪੰਜਾਂ ਤੱਤਾਂ ਦੀ ਧਾਰਨਾ ਹੈ ਜਿਹੜਾ ਇਹਨੂੰ ਮਿਰਗਸ਼ਾਲਾ ਬਣਾ ਲਵੇ। ਪੰਜ ਤੱਤਾਂ ਦੀ ਧਾਰਨਾ ਕੀ ਹੈ? ਜਿਵੇਂ ਪਾਣੀ ਵਿੱਚ ਗੁਣ ਹਨ, ਪਾਣੀ ਨਿਰਮਲ ਹੁੰਦਾ ਹੈ ਅਤੇ ਪਾਣੀ ਸੀਤਲ ਵੀ ਹੁੰਦਾ, ਪਾਣੀ ਮੈਲ ਵੀ ਧੋਂਦਾ, ਇਹ ਤਾਂ ਪਾਣੀ ਤੋਂ ਗੁਣ ਗ੍ਰਹਿਣ ਕਰਨੇ ਨੇ। ਦੂਸਰੀ ਹੈ, ਦੂਸਰੇ ਨੰਬਰ 'ਤੇ ਹੈ ਹਵਾ। ਹਵਾ ਨਿਰਲੇਪ ਹੁੰਦੀ ਹੈ, ਨਿਰਲੇਪਤਾ ਦਾ ਗੁਣ ਹਵਾ ਤੋਂ ਲੈਣਾ। ਅਤੇ ਅੱਗੇ ਅੱਗ, ਤੀਸਰੇ ਨੰਬਰ 'ਤੇ ਅੱਗ ਹੈ। ਅੱਗ ਦੇ ਵਿੱਚ ਤਿੰਨ ਗੁਣ ਨੇ, ਇੱਕ ਉਸ਼ਨ ਨਿੱਘ ਦੇਣਾ ਅਤੇ ਦੂਸਰਾ ਹੈ ਪ੍ਰਕਾਸ਼ ਚਾਨਣ ਕਰਨਾ ਅਤੇ ਤੀਸਰਾ ਹੈ ਦਾਹਕ ਵੀ ਸਾੜਨਾ, ਇਹ ਤਿੰਨ ਗੁਣ ਅੱਗ ਦੇ ਵਿੱਚ ਨੇ। ਇਸੇ ਤਰ੍ਹਾਂ ਇਹ ਪੰਜਾਂ ਤੱਤਾਂ ਦੀ ਗੱਲ ਹੈ ਤੇ ਜਿਹੜੇ ਉਸ਼ਨ ਤੋਂ ਭਾਵ ਹੈ ਪਿਆਰ ਦਾ ਨਿੱਘ ਤੇ ਚਾਨਣ ਹੈ ਦੈਵੀ ਗਿਆਨ ਦਾ ਤੇ ਪਾਪਾਂ ਨੂੰ ਨਾਸ ਕਰਨ ਦੀ ਸ਼ਕਤੀ ਇਹ ਅੱਗ ਤੋਂ ਗੁਣ ਗ੍ਰਹਿਣ ਕਰਨੇ ਨੇ। ਅਤੇ ਇਸੇ ਤਰ੍ਹਾਂ ਚੌਥੇ ਨੰਬਰ ਤੇ ਧਰਤੀ ਹੈ। ਧਰਤੀ ਵਿੱਚ ਖਿਮਾ ਦਾ ਗੁਣ ਸਭ ਤੋਂ ਵੱਡਾ ਮੰਨਿਆ, ਇਸ ਲਈ ਖਿਮਾ ਦਾ ਗੁਣ ਧਰਤੀ ਤੋਂ ਜਿਹੜਾ ਗ੍ਰਹਿਣ ਕਰ ਲੈਂਦਾ ਹੈ ਤੇ ਆਕਾਸ਼ ਵਿੱਚ ਨਿਰਖੋਭਤਾ ਦਾ ਗੁਣ ਹੈ ਤੇ ਜਿਹੜੇ ਪੰਜਾਂ ਤੱਤਾਂ ਦੀ ਧਾਰਨਾ ਦੇ ਗੁਣ ਨੇ ਇਹ ਜਿਸਨੇ ਮ੍ਰਿਗਸ਼ਾਲਾ ਬਣਾ ਲਈ ਹੈ ਉਹ ਅਸਲੀ ਗੁਰਮੁਖ ਯੋਗੀ ਬਣ ਸਕਦਾ ਹੈ। ਪੰਜ ਤੱਤ ਕੀ ਕਰ ਮਿਰਗਾਣੀ ਅਥਵਾ ਯੋਗੀਆਂ ਦੀਆਂ ਪੰਜ ਮੁਦਰਾ ਹੁੰਦੀਆਂ ਨੇ, ਉਹ ਪੰਜ ਮੁਦਰਾ ਦਾ ਅਰਥ ਹੈ ਪੰਜ ਨਿਸ਼ਾਨੀਆਂ ਯੋਗੀ ਦੀਆਂ, ਔਰ ਉਹਦੇ ਬਾਰੇ ਮਹਾਂਪੁਰਖ ਇਹ ਵਿਚਾਰ ਦੱਸਦੇ ਸਨ, ਖੇਚਰੀ ਭੂਚਰੀ ਚਰਚਰੀ ਉਨਮਨੀ ਤੇ ਅਗੋਚਰੀ, ਇਹ ਪੰਜ ਯੋਗੀਆਂ ਦੀਆਂ ਮੁਦਰਾ ਮੰਨੀਆਂ ਨੇ। ਇਹਨਾਂ ਦਾ ਵੀ ਪੰਜ ਤੱਤਾਂ ਦੇ ਨਾਲ ਹੀ ਸੰਬੰਧ ਹੈ। ਲੋ ਇੱਥੇ ਭਗਤ ਜੀ ਕਹਿੰਦੇ ਨੇ ਜੋ ਪੰਜਾਂ ਤੱਤਾਂ ਦੀ ਧਾਰਨਾ ਹੈ ਇਹਨੂੰ ਮ੍ਰਿਗਸ਼ਾਲਾ ਬਣਾ ਲੈਂਦਾ ਹੈ, ਗੁਰ ਕੈ ਮਾਰਗ ਚੱਲੈ ਤੇ ਗੁਰੂ ਦੇ ਬਖਸ਼ੇ ਮਾਰਗ ਤੇ ਚੱਲਦਾ। ਗੁਰਸਿੱਖ ਮੀਤ ਚੱਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਪਲ ਮਾਨੋ, ਹਰ ਹਰ ਕਥਾ ਨਿਰਾਲੀ। ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ, ਚਰਨ ਚਲੋ ਮਾਰਗ ਗੋਬਿੰਦ। ਜਿਹੜਾ ਗੁਰੂ ਨੇ ਸਾਨੂੰ ਗੁਰਸਿੱਖੀ ਦਾ ਭਗਤੀ ਦਾ ਮਾਰਗ ਬਖਸ਼ਿਸ਼ ਕੀਤਾ ਹੈ, ਜਿਹੜਾ ਉਸ ਗੁਰੂ ਦੇ ਦੱਸੇ ਰਸਤੇ ਤੇ ਚੱਲਦਾ ਹੈ ਉਹੀ ਅਸਲੀ ਨਿਰਮਲ ਯੋਗੀ ਹੈ।
ਦਇਆ ਫਾਹੁਰੀ ਕਾਇਆ ਕਰ ਧੂਈ, ਦ੍ਰਿਸ਼ਟ ਕੀ ਅਗਨ ਜਲਾਵੈ।
ਜਿਹੜੇ ਇਹ ਯੋਗੀ ਲੋਕ ਨੇ ਇਹ ਧੂਣੀ ਵੀ ਬਾਲਦੇ ਸਨ ਤੇ ਨਾਲ ਇੱਕ ਫੌੜੀ ਵੀ ਰੱਖਦੇ ਸਨ, ਛੋਟੀ ਜਿਹੀ ਲੱਕੜ ਦੀ, ਜਿਹਦੇ ਨਾਲ ਸੁਆਹ ਇਕੱਠੀ ਕਰਦੇ ਸਨ। ਫਿਰ ਉਹ ਸੁਆਹ ਸੰਭਾਲ ਕੇ ਆਪਣੇ ਥੈਲੇ ਵਿੱਚ ਪਾ ਲੈਂਦੇ, ਫਿਰ ਉਹਨੂੰ ਆਪਣੇ ਸਰੀਰ ਤੇ ਮਲਦੇ। ਲੋ ਇੱਧਰ ਭਗਤ ਜੀ ਕਹਿੰਦੇ ਨੇ ਦਇਆ ਫਾਹੁਰੀ, ਜਿਹੜਾ ਦਇਆ ਦਾ ਗੁਣ ਹੈ, ਤੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਨਸੂਤ ਜੀ ਦਇਆ ਪ੍ਰਵਾਨ। ਜਿਹੜਾ ਦਇਆ ਦਾ ਗੁਣ ਹੈ ਇਹਨੂੰ ਫੌੜੀ ਬਣਾ ਲੈਂਦਾ, ਕਾਇਆ ਕਰ ਧੂਈ ਇਹ ਸਰੀਰ ਨੂੰ ਧੂਣੀ ਬਣਾ ਲੈਂਦਾ। ਦ੍ਰਿਸ਼ਟੀ ਕੀ ਅਗਨ ਜਲਾਵੈ, ਵੀ ਜਿਹੜੀ ਗਿਆਨ ਦੀ ਦ੍ਰਿਸ਼ਟੀ ਹੈ ਇਹਦੀ ਅੱਗ ਬਾਲਦਾ ਹੈ, ਗਿਆਨ ਦ੍ਰਿਸ਼ਟੀ ਦੁਆਰਾ, ਕਿਉਂਕਿ ਗਿਆਨ ਨੂੰ ਅਗਨੀ ਨਾਲ ਤਸ਼ਬੀਹ ਦਿੱਤੀ ਹੈ। ਗਿਆਨੰ ਅਗਨਾਣੀ ਕਰਮੰ ਦਗਦਾਣੀ, ਜਿਹੜੀ ਗਿਆਨ ਦੀ ਅੱਗ ਹੈ ਉਹ ਕਰਮਾਂ ਨੂੰ ਸਾੜ ਕੇ ਸੁਆਹ ਕਰ ਦਿੰਦੀ ਹੈ। ਗਿਆਨ ਪਇਆ ਤਾਂ ਕਰਮ ਹੈ ਨਾਸ, ਤੇ ਜਿਹੜਾ ਗਿਆਨ ਦੀ ਦ੍ਰਿਸ਼ਟੀ ਦੀ ਅੱਗ ਬਾਲਦਾ ਹੈ ਉਹੀ ਅਸਲੀ ਸਫਲ ਯੋਗੀ ਹੈ।
ਤਿਸ ਕਾ ਭਾਉ ਲਏ ਰਿਧ ਅੰਤਰ, ਚੌਹ ਜੁਗ ਤਾੜੀ ਲਾਵੈ।
ਭਗਤ ਜੀ ਫਰਮਾਉਂਦੇ ਨੇ ਤਿਸ ਕਾ ਭਾਉ, ਉਸ ਅਕਾਲ ਪੁਰਖ ਵਾਹਿਗੁਰੂ ਦਾ ਭਾਉ ਪ੍ਰੇਮ ਆਪਣੇ ਹਿਰਦੇ ਵਿੱਚ ਲੈ ਕੇ, ਉਸ ਪ੍ਰਭੂ ਦਾ ਪ੍ਰੇਮ ਦਾ ਗੁਣ ਹਿਰਦੇ ਵਿੱਚ ਵਸਾ ਕੇ ਚੌਹ ਜੁਗ ਤਾੜੀ ਲਾਵੈ, ਚਾਰੇ ਯੁਗਾਂ ਤੱਕ ਸਮਾਧੀ ਲਾਈ ਰੱਖਦਾ ਹੈ। ਭਾਵ ਗੁਰਮੁਖ ਯੋਗੀ ਦੀ ਇਹ ਅਵਸਥਾ ਹੁੰਦੀ ਹੈ ਔਰ ਉਹ ਵਾਹਿਗੁਰੂ ਦੇ ਪ੍ਰੇਮ ਨੂੰ ਆਪਣੇ ਮਨ ਦੇ ਵਿੱਚ ਲੈ ਕੇ, ਅੱਠੇ ਪਹਿਰ ਇਕਤਾ ਲਿਵੈ ਮੰਨੇਨ ਹੁਕਮਾ ਪਰ, ਅੱਠੇ ਪਹਿਰੀ ਵਾਹਿਗੁਰੂ ਵਿੱਚ ਧਿਆਨ ਜੋੜੀ ਰੱਖਦਾ। ਇਹੀ ਗੁਰਮੁਖ ਦੀ ਚਾਰ ਯੁਗਾਂ ਦੀ ਸਮਾਧੀ ਹੁੰਦੀ ਹੈ।
ਸਭ ਜੋਗ ਤਣ ਰਾਮ ਨਾਮ ਹੈ, ਜਿਸ ਕਾ ਪਿੰਡ ਪਰਾਨਾ।
ਭਗਤ ਜੀ ਕਹਿੰਦੇ ਨੇ ਸਭ ਜੋਗਤਣ, ਇਹ ਜੋਗਤਣ ਪਾਠ ਵੈਸੇ ਪੁਰਾਣਾ ਸੰਪਰਦਾਇ ਦੇ ਵਿੱਚ ਕਰਵਾਇਆ ਜਾਂਦਾ ਹੈ, ਸਭ ਜੋਗਤਣ ਰਾਮ ਨਾਮ ਹੈ। ਲੋਕ ਕਹਿੰਦੇ ਨੇ ਸਾਰੇ ਜੋਗਤਣ ਦਾ ਅਰਥ ਹੈ ਵੀ ਯੋਗ ਦਰਸ਼ਨ ਦਾ, ਯੋਗ ਮਤ ਦਾ ਸਿਧਾਂਤ, ਯੋਗ ਮਤ ਦਾ ਨਿਚੋੜ ਇਹੀ ਹੈ ਰਾਮ ਨਾਮ, ਵਾਹਿਗੁਰੂ ਦਾ ਨਾਮ ਜਪਣਾ। ਨਾਮ ਤੋਂ ਬਿਨਾਂ ਯੋਗ ਦੀ ਸਫਲਤਾ ਨਹੀਂ ਹੋ ਸਕਦੀ। ਜਿਸ ਕਾ ਪਿੰਡ ਪ੍ਰਾਣਾ, ਜਿਸ ਵਾਹਿਗੁਰੂ ਦਾ ਪਿੰਡ ਸਰੀਰ ਤੇ ਪ੍ਰਾਣਾ ਸਵਾਸ ਦਿੱਤੇ ਹੋਏ ਨੇ, ਹਰ ਵੇਲੇ ਗੁਰਮੁਖ ਯੋਗੀ ਉਸ ਵਾਹਿਗੁਰੂ ਦਾ ਨਾਮ ਜਪਦੇ ਹਨ।
ਕਹੋ ਕਬੀਰ ਜੇ ਕਿਰਪਾ ਧਾਰੈ, ਦੇ ਸੱਚਾ ਨਿਸ਼ਾਨਾ।
ਭਗਤ ਕਬੀਰ ਜੀ ਫਰਮਾਉਂਦੇ ਨੇ ਕਹੋ ਕਬੀਰ ਜੇ ਕਿਰਪਾ ਧਾਰੈ, ਭਗਤ ਕਬੀਰ ਜੀ ਫਰਮਾਉਂਦੇ ਨੇ ਜੇ ਅਕਾਲ ਪੁਰਖ ਵਾਹਿਗੁਰੂ ਕਿਰਪਾ ਧਾਰਨ ਕਰ ਦੇਵੇ ਦੇ ਸੱਚਾ ਨਿਸ਼ਾਨਾ। ਫਿਰ ਉਹ ਸੱਚਾ ਨਾਮ ਦਾ ਨਿਸ਼ਾਨਾ ਦਾ ਅਰਥ ਹੈ ਪ੍ਰਮਾਣ ਪੱਤਰ। ਉਹ ਸੱਚੇ ਨਾਮ ਦਾ ਪ੍ਰਮਾਣ ਪੱਤਰ ਦੇ ਦਿੰਦਾ। ਜਿਹਦੇ ਕੋਲ ਸੱਚੇ ਨਾਮ ਦਾ ਪ੍ਰਮਾਣ ਪੱਤਰ ਹੋਵੇ ਉਹ ਕਿਤੇ ਵੀ ਚਲਿਆ ਜਾਵੇ ਔਰ ਉਹਨੂੰ ਕੋਈ ਰੋਕ ਟੋਕ ਨਹੀਂ ਹੁੰਦੀ। ਗੁਰਮੁਖ ਜਨਮ ਸਵਾਰ ਦਰਗ ਹੈ ਚੱਲਿਆ, ਸੱਚੀ ਦਰਗ ਜਾਏ ਸੱਚਾ ਪਿੜ ਮੱਲਿਆ, ਅਥਵਾ ਦਰਦਰ ਵਾਣੀ ਨਾਹੇ ਮੂਲੇ ਪੁੱਛ ਤਿਸ। ਜਿਹੜੇ ਵਾਹਿਗੁਰੂ ਦੇ ਪਿਆਰੇ ਨੇ ਉਹ ਜਦੋਂ ਰੱਬੀ ਦਰਗਾਹ ਵਿੱਚ ਵੀ ਜਾਂਦੇ ਨੇ ਉੱਥੇ ਵੀ ਕੋਈ ਉਹਨਾਂ ਦੀ ਪੁੱਛ ਗਿੱਛ ਨਹੀਂ ਕਰਦਾ। ਜਿਹਦੇ ਉੱਤੇ ਵਾਹਿਗੁਰੂ ਕਿਰਪਾ ਧਾਰਨ ਕਰਦਾ ਹੈ ਉਹਨੂੰ ਸੱਚੇ ਨਾਮ ਦਾ ਨਿਸ਼ਾਨਾ ਦਾ ਅਰਥ ਹੈ ਪ੍ਰਮਾਣ ਪੱਤਰ ਦੇ ਦਿੰਦਾ ਹੈ।
ਆਸਾ ਹਿੰਦੂ ਤੁਰਕ ਕਹਾਂ ਤੇ ਆਏ, ਕਹਿਣ ਇਹ ਰਾਹ ਚਲਾਈ।
ਹੁਣ ਜਿਹੜਾ ਅਗਲਾ ਸ਼ਬਦ ਹੈ ਇਹਦੇ ਵਿੱਚ ਭਗਤ ਕਬੀਰ ਜੀ ਨੇ ਕਾਜੀ ਦੇ ਨਾਲ ਕੋਈ ਗੁਫ਼ਤਗੂ ਹੋਈ ਉਹਦਾ ਜ਼ਿਕਰ ਕੀਤਾ ਹੈ। ਤੇ ਜਦੋਂ ਆਪਾਂ ਇਤਿਹਾਸਕ ਪੱਖ ਨੂੰ ਵਾਚਦੇ ਹਾਂ ਤਾਂ ਇਹ ਗੱਲ ਸਪਸ਼ਟ ਹੁੰਦੀ ਹੈ। ਇੱਕ ਵਾਰ ਜਿਹੜਾ ਸ਼ਾਹੀ ਕਾਜੀ ਸੀ ਉਸਨੇ ਸਿਕੰਦਰ ਲੋਧੀ ਬਾਦਸ਼ਾਹ ਨੂੰ ਆਖਿਆ ਵੀ ਇੱਕ ਭਗਤ ਕਬੀਰ ਹੈ, ਉਹ ਜਾਤ ਦਾ ਤੇ ਮੁਸਲਮਾਨ ਜੁਲਾਹਾ ਹੈ, ਪਰ ਉਹ ਹਿੰਦੂ ਧਰਮ ਦਾ ਪ੍ਰਚਾਰ ਕਰ ਰਿਹਾ ਹੈ, ਉਹ ਰਾਮ ਨਾਮ ਜਪਣ ਦਾ ਉਪਦੇਸ਼ ਦੇ ਰਿਹਾ ਹੈ, ਇਸ ਲਈ ਉਹਦੇ ਮਗਰ ਬਹੁਤ ਸਾਰੇ ਲੋਕ ਚੇਲੇ ਬਾਲੇ ਵੀ ਲੱਗੇ ਹੋਏ ਨੇ ਤੇ ਬਹੁਤ ਦੁਨੀਆ ਉਹਨੇ ਆਪਣੇ ਪਿੱਛੇ ਲਾਈ ਹੋਈ ਹੈ, ਤੇ ਜੇ ਕਬੀਰ ਭਗਤ ਨੂੰ ਮੁਸਲਮਾਨ ਬਣਾਇਆ ਜਾਵੇ ਤੇ ਫਿਰ ਬਹੁਤ ਸਾਰੇ ਲੋਕ ਸਾਡੇ ਇਸਲਾਮ ਦੇ ਵਿੱਚ ਆ ਸਕਦੇ ਨੇ। ਜਦੋਂ ਬਾਦਸ਼ਾਹ ਨੂੰ ਇਹ ਗੱਲ ਆਖੀ ਤੇ ਬਾਦਸ਼ਾਹ ਨੇ ਕਾਜੀ ਨੂੰ ਹੁਕਮ ਦੇ ਦਿੱਤਾ, ਕਹਿਣ ਲੱਗਾ ਅੱਛਾ ਜਿਵੇਂ ਵੀ ਤੂੰ ਮੁਨਾਸਬ ਸਮਝਦਾ ਤੇ ਕਬੀਰ ਭਗਤ ਨੂੰ ਮੁਸਲਮਾਨ ਬਣਾ ਸਕਦਾ, ਮੇਰੇ ਵੱਲੋਂ ਤੈਨੂੰ ਫੁੱਲ ਅਖਤਿਆਰ ਦਿੱਤੇ ਜਾ ਰਹੇ ਨੇ। ਤੇ ਫਿਰ ਉਸ ਕਾਜੀ ਨੇ ਕਬੀਰ ਭਗਤ ਜੀ ਦੇ ਪਾਸ ਕੁਛ ਆਦਮੀ ਭੇਜੇ, ਆਪਣੇ ਕੋਲ ਸੱਦਿਆ ਤੇ ਆ ਕੇ ਕਹਿਣ ਲੱਗਾ ਤੁਸੀਂ ਜਾਤ ਦੇ ਮੁਸਲਮਾਨ ਹੋ, ਤੁਸਾਂ ਹਾਲੇ ਤੱਕ ਇਸਲਾਮ ਨੂੰ ਧਾਰਨ ਨਹੀਂ ਕੀਤਾ ਤੇ ਤੁਹਾਨੂੰ ਇਸਲਾਮ ਧਾਰਨ ਕਰਨਾ ਪਵੇਗਾ। ਭਗਤ ਜੀ ਕਹਿਣ ਲੱਗੇ ਨਾ ਹਮ ਹਿੰਦੂ ਨਾ ਮੁਸਲਮਾਨ, ਬਈ ਨਾ ਅਸੀਂ ਹਿੰਦੂ ਹਾਂ ਨਾ ਮੁਸਲਮਾਨ ਹਾਂ, ਸਾਡਾ ਮਤ ਦੋਹਾਂ ਤੋਂ ਨਿਰਾਲਾ ਹੈ, ਇਸ ਲਈ ਤੁਸੀਂ ਸਾਡੇ ਤੇ ਪ੍ਰੈਸ਼ਰ ਨਾ ਪਾਓ, ਕੋਈ ਧੱਕੇ ਵਾਲੀ ਗੱਲ ਨਾ ਕਰੋ, ਇਹ ਤੁਹਾਡੇ ਵਾਸਤੇ ਠੀਕ ਨਹੀਂ ਹੈ। ਪਰ ਜਿਹੜਾ ਉਹ ਸ਼ਾਹੀ ਕਾਜੀ ਸੀ, ਮਾਇਆ ਤਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣੀ ਬਹ ਰੋਲਕ ਝੋਲਾ, ਉਹਨੇ ਭਗਤ ਕਬੀਰ ਜੀ ਦੇ ਨਾਲ ਬਹਿਸ ਕੀਤੀ, ਕਹਿਣ ਲੱਗਾ ਦੇਖੋ ਸਾਡੀ ਜਿਹੜੀ ਕੁਰਾਨ ਸ਼ਰੀਫ ਹੈ, ਸ਼ਰ੍ਹਾਂ ਦੀ ਕਿਤਾਬ ਹੈ, ਉਹ ਇਹ ਗੱਲ ਕਹਿੰਦੀ ਹੈ ਵੀ ਜਿਹੜਾ ਮੁਸਲਮਾਨ ਹੈ ਉਹ ਬਹਿਸ਼ਤਾਂ ਵਿੱਚ ਜਾਂਦਾ, ਇਸ ਲਈ ਤੁਹਾਨੂੰ ਮੁਸਲਮਾਨ ਜ਼ਰੂਰ ਬਣਨਾ ਚਾਹੀਦਾ, ਜੇ ਤੁਸੀਂ ਮੁਸਲਮਾਨ ਨਹੀਂ ਬਣੋਗੇ ਤੇ ਤੁਸੀਂ ਨਰਕਾਂ ਦੇ ਵਿੱਚ ਜਾਓਗੇ, ਕਿਉਂਕਿ ਮੁਸਲਮਾਨਾਂ ਦਾ ਇਹ ਵੀ ਪ੍ਰਚਾਰ ਹੈ ਬਈ ਜਿਹੜੇ ਮੁਸਲਮਾਨ ਨਹੀਂ ਬਣਦੇ ਉਹ ਕਾਫਰ ਨੇ ਤੇ ਕਾਫਰਾਂ ਨੂੰ ਅੱਗੇ ਦੋਜਕ ਦੀ ਅੱਗ ਵਿੱਚ ਸਾੜਿਆ ਜਾਂਦਾ। ਇਸ ਲਈ ਉਹ ਕਾਜੀ ਨੇ ਉਹੀ ਆਪਣਾ ਘੜਿਆ ਘੜਾਇਆ ਫਾਰਮੂਲਾ ਕਬੀਰ ਭਗਤ ਜੀ ਦੇ ਸਾਹਮਣੇ ਰੱਖਿਆ, ਕਹਿਣ ਲੱਗਾ ਜੇ ਤੁਸੀਂ ਬਿਸ਼ਤਾਂ ਵਿੱਚ ਜਾਣਾ ਚਾਹੁੰਦੇ ਹੋ ਫਿਰ ਤੇ ਜ਼ਰੂਰ ਮੁਸਲਮਾਨ ਬਣ ਜਾਓ, ਜੇ ਤੁਸੀਂ ਨਰਕਾਂ ਵਿੱਚ ਹੀ ਜਾਣਾ ਤੇ ਫਿਰ ਵੱਖਰੀ ਗੱਲ ਹੈ। ਤਾਂ ਭਗਤ ਕਬੀਰ ਜੀ ਨੇ ਉਸ ਕਾਜੀ ਦੀ ਜਿਹੜੀ ਆਪਣੀ ਵਿਤਕਰੇ ਭਰੀ ਜਿਹੜੀ ਇਹ ਸ਼ਰ੍ਹਾਂ ਦੀ ਗੱਲ ਸੀ ਉਹਦਾ ਇਹਦੇ ਵਿੱਚ ਖੰਡਨ ਕੀਤਾ ਹੈ। ਕਾਜੀ ਤੈਂ ਕਵਨ ਕਤੇਬ ਬਖਾਨੀ, ਭਗਤ ਕਬੀਰ ਜੀ ਕਹਿਣ ਲੱਗੇ ਐ ਕਾਜੀ ਤੂੰ ਦੱਸ ਕਿਹੜੀ ਉਹ ਸ਼ਰ੍ਹਾਂ ਦੀ ਕਿਤਾਬ ਦੱਸੀ ਹੈ ਜਿਹਦੇ ਵਿੱਚ ਇਹ ਗੱਲਾਂ ਲਿਖੀਆਂ ਹੋਈਆਂ ਨੇ ਬਈ ਮੁਸਲਮਾਨ ਹੀ ਬਿਸ਼ਤਾਂ ਨੂੰ ਜਾਂਦੇ ਨੇ, ਕਾਫਰ ਤੇ ਨਰਕਾਂ ਦੇ ਵਿੱਚ ਹੀ ਪੈਂਦੇ, ਕਿਹੜੀ ਕਿਤਾਬ ਦੇ ਵਿੱਚ ਗੱਲ ਲਿਖੀ ਹੋਈ ਹੈ? ਜੇ ਕਿਤੇ ਲਿਖੀ ਵੀ ਹੋਈ ਹੈ ਤੇ ਅਸੀਂ ਉਹਨੂੰ ਮੰਨਣ ਲਈ ਤਿਆਰ ਨੇ। ਕਿੰਨੇ ਧਰਮ ਨੇ ਤੇ ਕਿੰਨੇ ਮਜ਼ਹਬ ਨੇ, ਕੀ ਉਹ ਸਾਰੇ ਨਰਕਾਂ ਵਿੱਚ ਜਾਣਗੇ? ਇਹ ਗੱਲ ਹਰਗਿਜ਼ ਨਹੀਂ ਮੰਨੀ ਜਾ ਸਕਦੀ। ਇਹ ਤੇ ਗੱਲ ਕੁਝ ਇਸ ਤਰ੍ਹਾਂ ਦੀ ਹੈ ਜਿਵੇਂ ਆਪਾਂ ਕਿਸੇ ਮੰਜ਼ਿਲ ਤੇ ਜਾਣਾ ਹੋਵੇ, ਉਸ ਮੰਜ਼ਿਲ ਤੇ ਜਾਣ ਵਾਸਤੇ ਕਈ ਰਸਤੇ ਹੁੰਦੇ ਨੇ, ਕੋਈ ਕਿਸੇ ਰਾਹ ਚੱਲ ਕੇ ਆਪਣੀ ਮੰਜ਼ਿਲ ਤੇ ਪਹੁੰਚ ਜਾਂਦਾ, ਕੋਈ ਕਿਸੇ ਰਾਹ ਚੱਲ ਕੇ। ਪਰ ਜੇ ਕੋਈ ਆਖੇ ਇੱਕੋ ਹੀ ਰਾਹ ਤੇ ਚੱਲ ਕੇ ਮੰਜ਼ਿਲ ਤੇ ਪਹੁੰਚਿਆ ਜਾਵੇ, ਇਹ ਤੇ ਕੁਦਰਤ ਦੇ ਅਸੂਲ ਦੇ ਨਾਲ ਬੇਇਨਸਾਫੀ ਹੈ। ਇਸ ਲਈ ਧਰਮ ਤਾਂ ਕਈ ਹੋ ਸਕਦੇ ਨੇ, ਰਾਹ ਕਈ ਹੋ ਸਕਦੇ ਨੇ, ਪਰ ਸਾਡੀ ਮੰਜ਼ਿਲ ਤੇ ਇੱਕ ਹੀ ਹੈ। ਜਿਹੜਾ ਮੰਜ਼ਿਲ ਤੇ ਪਹੁੰਚ ਜਾਂਦਾ ਹੈ ਉਹਦੇ ਮਨ ਦੇ ਵਿੱਚੋਂ ਸਾਰੇ ਵਿਤਕਰੇ, ਭਰਮ ਤੇ ਭੁਲੇਖੇ ਦੂਰ ਹੋ ਜਾਂਦੇ ਨੇ। ਇਸੇ ਲਈ ਭਗਤ ਜੀ ਕਹਿੰਦੇ ਨੇ, ਕਾਜੀ ਤੇ ਕਵਨ ਕਤੇ ਬਖਾਨੀ। ਐ ਕਾਜੀ ਸਾਹਿਬ, ਉਹ ਤੇਰੀ ਕਿਹੜੀ ਸ਼ਰ੍ਹਾਂ ਦੀ ਕਿਤਾਬ ਹੈ ਜਿਹਦੇ ਵਿੱਚ ਵਿਤਕਰੇ ਵਾਲੀਆਂ ਗੱਲਾਂ ਲਿਖੀਆਂ ਹੋਈਆਂ ਨੇ? ਸਾਨੂੰ ਉਹਦੇ ਬਾਰੇ ਦੱਸ। ਪੜਤ ਗੁਣਤ ਐਸੇ ਸਭ ਮਾਰੇ, ਕਿਨਹੂੰ ਖਬਰ ਨਾ ਜਾਣੀ। ਭਗਤ ਕਬੀਰ ਜੀ ਕਾਜੀ ਨੂੰ ਮੁਖਾਤਬ ਹੋ ਕੇ ਕਹਿੰਦੇ ਨੇ, ਉਹ ਤੇਰੇ ਵਰਗੇ ਜਿਹੜੇ ਬੜੇ ਤੁਸਬੀ ਲੋਕ ਨੇ, ਕੱਟੜ ਤੇ ਹਠ ਧਰਮੀ ਲੋਕ ਨੇ, ਉਹ ਸ਼ਰ੍ਹਾਂ ਦੀਆਂ ਕਿਤਾਬਾਂ ਨੂੰ ਪੜ੍ਹਦੇ ਨੇ, ਗੁਣਤ ਵਿਚਾਰਦੇ ਨੇ, ਤੇ ਉਹ ਸਾਰੇ ਇਸੇ ਤਰ੍ਹਾਂ ਹੀ ਮਾਰੇ ਗਏ ਨੇ। ਭਾਵ ਧਰਮ ਦੇ ਤੁਸਬ ਦੇ ਵਿੱਚ, ਹਠ ਧਰਮੀ ਦੇ ਵਿੱਚ ਉਹ ਆਪ ਵੀ ਮਰਦੇ ਨੇ, ਦੂਜਿਆਂ ਨੂੰ ਵੀ ਮਰਵਾਉਂਦੇ ਨੇ। ਕਿਨਹੂੰ ਖਬਰ ਨਾ ਜਾਣੇ, ਅਸਲੀ ਜਿਹੜੀ ਖੁਦਾ ਦੀ ਖਬਰ ਹੈ, ਰੱਬ ਦੀ ਖਬਰ ਹੈ, ਸਹੀ ਮਜ਼ਹਬ ਦੀ ਖਬਰ ਕਿਸੇ ਨੇ ਵੀ ਨਹੀਂ ਜਾਣੀ। ਤੁਹਾਨੂੰ ਮੁਸਲਮਾਨਾਂ ਨੂੰ ਵੀ ਅਸਲੀ ਇਸ ਗੱਲ ਦਾ ਪਤਾ ਨਹੀਂ ਵੀ ਰੱਬ ਕਿਵੇਂ ਖੁਸ਼ ਹੁੰਦਾ। ਇਸ ਲਈ ਜਿਹੜੀਆਂ ਗੱਲਾਂ ਤੁਸੀਂ ਕਰਦੇ ਹੋ ਧੱਕੇ ਦੇ ਨਾਲ ਕਿਸੇ ਨੂੰ ਮੁਸਲਮਾਨ ਬਣਾਉਣਾ, ਇਹ ਧੱਕਾ ਤੇ ਰੱਬ ਨੂੰ ਖਰਗਜ਼ ਪ੍ਰਵਾਨ ਨਹੀਂ ਹੋ ਸਕਦਾ। ਲੋ, ਭਗਤ ਕਬੀਰ ਜੀ ਨੇ ਜੋ ਕਾਜੀ ਦੇ ਨਾਲ ਬਹਿਸ ਹੋਈ ਹੈ, ਜੋ ਉਸ ਕਾਜੀ ਦੇ ਨਾਲ ਪ੍ਰਸ਼ਨੋਤਰੀ ਵਿਚਾਰ ਹੋਈ ਹੈ, ਉਹਦੇ ਬਾਰੇ ਇਹ ਸ਼ਬਦ ਵਿੱਚ ਬਿਆਨ ਕੀਤਾ ਹੈ। ਲੋ ਸੰਗਤਾਂ, ਇਹਦੀ ਵਿਚਾਰ ਸਰਵਣ ਕਰੋ।
ਹਿੰਦੂ ਤੁਰਕ ਕਹਾਂ ਤੇ ਆਏ, ਕਹਿਣੇ ਇਹ ਰਾਹ ਚਲਾਈ।
ਲੋ, ਭਗਤ ਜੀ ਨੇ ਕਾਜੀ ਤੇ ਸਵਾਲ ਕੀਤੀ, ਕਹਿਣ ਲੱਗੇ, ਕਾਜੀ ਸਾਹਿਬ ਇਹ ਦੱਸੋ, ਹਿੰਦੂ ਤੇ ਮੁਸਲਮਾਨ ਕਹਾਂ ਤੇ ਆਏ, ਕਿੱਥੋਂ ਆਏ ਨੇ? ਕੀ ਇਹਨਾਂ ਨੂੰ ਰੱਬ ਨੇ ਭੇਜਿਆ, ਤੇ ਜਾਂ ਇਹ ਇੱਥੇ ਆ ਕੇ ਹੀ ਇਹਨਾਂ ਨੇ ਆਪੋ ਆਪਣੇ ਧਰਮ ਗ੍ਰਹਿਣ ਕੀਤੇ ਹਨ? ਕਹਿੰਦੇ ਇਹ ਰਾਹ ਚਲਾਈ। ਦੂਸਰਾ ਸਵਾਲ ਇਹ ਹੈ ਵੀ ਸਾਨੂੰ ਇਹ ਦੱਸੋ, ਹਿੰਦੂ ਤੇ ਮੁਸਲਮਾਨ ਆਏ ਕਿੱਥੋਂ ਨੇ? ਤੇ ਫਿਰ ਆਹ ਜਿਹੜੇ ਦੋ ਰਾਹ ਨੇ, ਹਿੰਦੂ ਤੇ ਮੁਸਲਮਾਨਾਂ ਦਾ ਵੱਖੋ ਵੱਖਰਾ ਮਜ਼ਹਬ ਹੈ, ਇਹ ਜਿਹੜੇ ਰਾਹ ਨੇ ਧਰਮ ਦੇ ਜਾਂ ਮਜ਼ਹਬ ਦੇ, ਇਹ ਕਿਸ ਨੇ ਚਲਾਏ ਹਨ?
ਦਿਲ ਮਹਿ ਸੋਚ ਵਿਚਾਰ ਕਵਾ ਦੇ, ਭਿਸਤ ਦੋਜਕ ਕਿਨ ਪਾਈ।
ਭਗਤ ਕਬੀਰ ਜੀ ਕਹਿੰਦੇ ਨੇ, ਕਾਜੀ ਸਾਹਿਬ ਆਪਣੇ ਦਿਲ ਵਿੱਚ ਸੋਚ ਵਿਚਾਰ ਕੇ ਕਵਾ ਦੇ, ਇਸ ਗੱਲ ਦਾ ਜਵਾਬ ਦੇ। ਕਵਾਦੇ ਦਾ ਅਰਥ ਹੁੰਦਾ ਬੋਲਣਾ, ਦੱਸਣਾ, ਜਵਾਬ ਦੇਣਾ। ਤੂੰ ਆਪਣੇ ਦਿਲ ਵਿੱਚ ਸੋਚ ਵਿਚਾਰ ਕੇ ਕਵਾਦੇ, ਇਸ ਗੱਲ ਦਾ ਜਵਾਬ ਦੇ ਵੀ ਹਿੰਦੂ ਤੇ ਮੁਸਲਮਾਨ ਕਿੱਥੋਂ ਆਏ ਨੇ, ਤੇ ਇਹ ਜਿਹੜੇ ਹਿੰਦੂ ਤੇ ਮੁਸਲਮ ਦੋ ਮਜ਼ਹਬ ਨੇ, ਇਹ ਕਿਸ ਨੇ ਚਲਾਏ ਨੇ? ਤੇ ਨਾਲ ਇਹ ਵੀ ਦੱਸ, ਪੈਸੇ ਦੋਜੇ ਕਿਨ ਪਾਈ? ਤੂੰ ਇਹ ਗੱਲ ਕਹਿਣਾ ਵੀ ਮੁਸਲਮਾਨ ਹੀ ਬਿਸ਼ਤਾਂ ਵਿੱਚ ਜਾਂਦੇ ਨੇ ਤੇ ਹਿੰਦੂ ਕਾਫਰ ਨੇ ਉਹ ਦੋਜਕ ਨਰਕਾਂ ਦੇ ਵਿੱਚ ਪੈਂਦੇ ਨੇ, ਇਹ ਵੀ ਤੇਰੀ ਗੱਲ ਗਲਤ ਹੈ। ਬਿਸ਼ਤ ਕਿਸ ਨੇ ਪ੍ਰਾਪਤ ਕੀਤਾ ਹੈ ਤੇ ਦੋਜਕ ਦੇ ਵਿੱਚ ਜਾ ਕੇ ਕੌਣ ਪਿਆ ਹੈ, ਇਹਦੇ ਬਾਰੇ ਸਾਨੂੰ ਸੋਚ ਵਿਚਾਰ ਕੇ ਦੱਸ। ਐਵੇਂ ਨਾ ਅਟਕਲ ਪੱਚੂ ਗੱਲਾਂ ਸਾਡੇ ਨਾਲ ਕਰ। ਜੇ ਤੇਰੇ ਕੋਲੇ ਕੋਈ ਪੁਖਤਾ ਸਬੂਤ ਨੇ, ਕੋਈ ਹਵਾਲੇ ਨੇ, ਉਹ ਸਾਨੂੰ ਦੱਸ ਕਿੱਥੇ ਲਿਖਿਆ ਹੋਇਆ ਵੀ ਕੇਵਲ ਮੁਸਲਮਾਨ ਹੀ ਬਿਸ਼ਤਾਂ ਵਿੱਚ ਜਾਂਦੇ ਨੇ ਤੇ ਹੋਰ ਕੋਈ ਧਰਮੀ ਮਨੁੱਖ ਬਿਸ਼ਤਾਂ ਵਿੱਚ ਜਾ ਨਹੀਂ ਸਕਦਾ, ਇਹ ਤੇਰੀਆਂ ਗੱਲਾਂ ਸਾਰੀਆਂ ਗਲਤ ਨੇ। ਆਹ ਜਿਹੜੀ ਪਹਿਲੀ ਪੰਕਤੀ ਹੈ ਨਾ, ਹਿੰਦੂ ਤੁਰੋ ਕਹਾਂ ਤੇ ਆਏ, ਕਿਹਨੇ ਹੀ ਰਾਹ ਚਲਾਈ, ਇਹਦੇ ਉੱਤੇ ਮਹਾਂਪੁਰਖ ਇੱਕ ਹੋਰ ਵੀ ਬੜੀ ਸੁੰਦਰ ਵਿਚਾਰ ਦੱਸਦੇ ਸਨ ਵੀ ਜਿਹੜੇ ਹਿੰਦੂ ਤੇ ਤੁਰਕ ਨੇ, ਇਹ ਕਿੱਥੋਂ ਆਏ ਨੇ? ਸਿਧਾਂਤਕ ਤਾਂ ਅਰਥ ਇਹੀ ਹੈ ਵੀ ਸਾਰਿਆਂ ਨੂੰ ਪਰਮੇਸ਼ਰ ਨੇ ਭੇਜਿਆ, ਤੇ ਕਿਹਨੇ ਇਹ ਰਾਹ ਚਲਾਈ, ਇਹ ਰਾਹ ਕਿਹਨੇ ਚਲਾਏ ਨੇ? ਜਦੋਂ ਆਪਾਂ ਇੱਥੇ ਆ ਕੇ ਗੱਲ ਕਰਾਂਗੇ ਤੇ ਫਿਰ ਜ਼ਰੂਰ ਇੱਥੇ ਆ ਕੇ ਕੁਝ ਨਾ ਕੁਝ ਸਾਨੂੰ ਇਤਿਹਾਸ ਦੀ ਪੜਚੋਲ ਕਰਨੀ ਪਵੇਗੀ। ਜਿਹੜਾ ਹਿੰਦੂ ਧਰਮ ਹੈ, ਇਹ ਤੇ ਜਿਹੜੇ ਵੈਦਿਕ ਰਿਸ਼ੀ ਨੇ ਉਹਨਾਂ ਨੇ ਇਸ ਨੂੰ ਚਲਾਇਆ, ਤੇ ਜਿਹੜਾ ਇਸਲਾਮ ਦਾ ਮਜ਼ਹਬ ਹੈ ਉਹ ਜਿਹੜੇ ਮੁਸਲਮਾਨਾਂ ਦੇ ਪੈਗੰਬਰ ਹੋਏ ਨੇ ਉਹਨਾਂ ਨੇ ਉਹਨੂੰ ਤੋਰਿਆ। ਹਿੰਦੂ ਤੇ ਮੁਸਲਮਾਨ ਜਿਹੜੇ ਦੋਵੇਂ ਮਜ਼ਹਬ ਨੇ, ਇਹਨਾਂ ਨੂੰ ਚਲਾਉਣ ਵਾਲਾ ਪਰਮੇਸ਼ਰ ਨਹੀਂ, ਰੱਬ ਨਹੀਂ ਜਾਂ ਰਾਮ ਵੀ ਨਹੀਂ, ਇਹ ਤੇ ਜਿਹੜੇ ਉਹਨਾਂ ਦੇ ਕੋਈ ਰਹਿਬਰ ਜਾਂ ਅਵਤਾਰ ਆਏ ਉਹਨਾਂ ਨੇ ਦੋਵੇਂ ਰਾਹ ਚਲਾ ਦਿੱਤੇ। ਦਰਅਸਲ ਤਾਂ ਇਹੀ ਸਿਧਾਂਤ ਭਗਤ ਜੀ ਉਹਨਾਂ ਨੂੰ ਸਮਝਾਉਂਦੇ ਨੇ ਵੀ ਰੱਬ ਵੱਲੋਂ ਕੋਈ ਕਿਸੇ ਨਾਲ ਵਿਤਕਰਾ ਨਹੀਂ ਕੀਤਾ ਗਿਆ। ਰੱਬ ਨੇ ਤਾਂ ਸਾਰੇ ਜੀਵਾਂ ਨੂੰ ਇੱਕੋ ਹੀ ਤਰੀਕੇ ਦੇ ਬਣਾ ਕੇ ਸੰਸਾਰ ਦੇ ਵਿੱਚ ਭੇਜਿਆ। ਪਾਂਚ ਤੱਤ ਕੋ ਤਨ ਰਚਿਓ ਜਨ ਹੋ ਚਤੁਰ ਸੁਜਾਨ, ਇਹ ਪੰਜਾਂ ਤੱਤਾਂ ਤੋਂ ਸਾਰਿਆਂ ਦੇ ਸਰੀਰ ਬਣੇ ਨੇ। ਕੀ ਹਿੰਦੂ ਕੀ ਮੁਸਲਮਾਨ ਬਾਕੀ ਵੀ ਸਾਰੇ ਧਰਮ ਇਹਨਾਂ ਦੀ ਅੰਤਰਗਤ ਹੀ ਸਮਝ ਲੈਣੇ, ਤੇ ਜਿਹੜੇ ਵੱਖੋ ਵੱਖਰੇ ਮਜ਼ਹਬ ਨੇ ਉਹ ਤੇ ਲੋਕਾਂ ਨੇ ਚਲਾਏ ਨੇ, ਕਿਸੇ ਰਹਿਬਰ ਨੇ ਕਿਸੇ ਮਨੁੱਖ ਨੇ ਚਲਾਏ ਨੇ। ਰੱਬ ਨੇ ਤਾਂ ਕੋਈ ਰਾਹ ਨਹੀਂ ਬਣਾਇਆ, ਰੱਬ ਨੇ ਤਾਂ ਇੱਕੋ ਹੀ ਰਸਤਾ ਰੱਖਿਆ ਸੀ। ਦੱਸਦੇ ਨੇ ਇੱਕ ਵਾਰੀ ਕੁਝ ਹਿੰਦੂ ਸਨ, ਕੁਝ ਮੁਸਲਮਾਨ ਸਨ ਤੇ ਸਿੱਖ ਵੀ ਸਨ। ਉਹਨਾਂ ਤਿੰਨਾਂ ਦਾ ਆਪਸ ਵਿੱਚ ਕੋਈ ਵਿਚਾਰ ਵਟਾਂਦਰਾ ਹੋ ਰਿਹਾ ਸੀ। ਕੋਈ ਆਖੇ ਜਿਹੜਾ ਇਸਲਾਮ ਧਰਮ ਅੱਛਾ ਹੈ, ਕੋਈ ਆਖੇ ਜਿਹੜਾ ਹਿੰਦੂ ਧਰਮ ਇਹ ਸਨਾਤਨ ਧਰਮ ਇਹ ਅੱਛਾ ਹੈ, ਤੇ ਜਿਹੜਾ ਗੁਰਸਿੱਖ ਸੀ ਉਹ ਕਹਿੰਦਾ ਵੀ ਸਿੱਖ ਧਰਮ ਸਰਵੋਤਮ ਹੈ। ਆਪੋ ਆਪਣੇ ਢੰਗ ਦੇ ਨਾਲ ਤਿੰਨਾਂ ਦੀ ਵਿਚਾਰ ਚੱਲ ਰਹੀ ਸੀ। ਤਾਂ ਉਸ ਵੇਲੇ ਕੋਈ ਇੱਕ ਸਿਆਣਾ ਪੁਰਸ਼ ਆਇਆ, ਉਹ ਕਹਿਣ ਲੱਗਾ ਵੀ ਤੁਸੀਂ ਇਹ ਦੱਸੋ ਬਈ ਸਭ ਤੋਂ ਪੁਰਾਤਨ ਧਰਮ ਕਿਹੜਾ ਹੈ ਤੇ ਉਹਨੂੰ ਪ੍ਰਮਾਣਿਕ ਮੰਨਿਆ ਜਾ ਸਕਦਾ। ਤੇ ਹਿੰਦੂ ਕਹਿਣ ਲੱਗਾ, ਕਹਿੰਦਾ ਵੀ ਅਸਲੀ ਸਨਾਤਨ ਧਰਮ ਤੇ ਹਿੰਦੂ ਧਰਮ ਹੀ ਹੈ, ਆਰੀਆ ਧਰਮ ਵੀ ਇਸ ਨੂੰ ਕਹਿੰਦੇ ਨੇ, ਤੇ ਜਿਹੜਾ ਇਸਲਾਮ ਹੈ ਉਸਦੇ ਵਿਰੋਧ ਵਿੱਚ ਪੈਦਾ ਹੋਇਆ ਸੀ, ਤੇ ਜਿਹੜਾ ਸਿੱਖ ਧਰਮ ਹੈ ਉਹਨੂੰ ਤੇ ਥੋੜੇ ਸਾਲ ਹੀ ਹੋਏ ਨੇ ਬਣੇ ਨੂੰ, ਉਹ ਕੁਝ ਸਦੀਆਂ ਦਾ ਧਰਮ ਹੈ। ਪਰ ਉਹ ਗੁਰਸਿੱਖ ਵਿਦਵਾਨ ਕਹਿਣ ਲੱਗਾ ਨਹੀਂ, ਜਿਹੜਾ ਸਿੱਖ ਧਰਮ ਹੈ ਉਹ ਸਭ ਤੋਂ ਪ੍ਰਾਚੀਨ ਧਰਮ ਹੈ। ਕਹਿੰਦੇ ਉਹ ਕਿਵੇਂ? ਤਾਂ ਉਸ ਵੇਲੇ ਉਸ ਗੁਰਸਿੱਖ ਵਿਦਵਾਨ ਨੇ ਦੂਸਰੇ ਆਪਣੇ ਸਾਥੀਆਂ ਨੂੰ ਆਖਿਆ, ਕਹਿਣ ਲੱਗਾ ਜੇ ਤੁਸੀਂ ਇਸ ਗੱਲ ਦੀ ਪੜਚੋਲ ਕਰਨੀ ਹੈ ਵੀ ਕਿਹੜਾ ਧਰਮ ਸਭ ਤੋਂ ਪੁਰਾਤਨ ਹੈ, ਫਿਰ ਇਉਂ ਕਰੋ, ਇੱਕ ਮੁਸਲਮਾਨਾਂ ਦਾ ਬੱਚਾ ਤੇ ਇੱਕ ਹਿੰਦੂਆਂ ਦਾ ਬਾਲਕ ਤੇ ਇੱਕ ਸਿੱਖਾਂ ਦਾ ਭਚੰਗੀ ਲਿਆਓ। ਉਹਨਾਂ ਤਿੰਨਾਂ ਨੂੰ ਇੱਕ ਕਿਸੇ ਖਾਸ ਕਮਰੇ ਦੇ ਵਿੱਚ ਰੱਖਿਆ ਜਾਵੇ ਤੇ ਉਹਨਾਂ ਤਿੰਨਾਂ ਨੂੰ ਸੰਤੁਲਿਤ ਖੁਰਾਕ ਦਿੱਤੀ ਜਾਵੇ ਔਰ ਉਹਨਾਂ ਤਿੰਨਾਂ ਦੇ ਨੇੜੇ ਨਾ ਕਿਸੇ ਕੱਟੜ ਧਾਰਮਿਕ ਬੰਦੇ ਨੂੰ ਜਾਣ ਦਿੱਤਾ ਜਾਵੇ, ਤੇ ਜਦੋਂ ਉਹ ਹੌਲੀ ਹੌਲੀ ਵੱਡੇ ਹੋ ਜਾਣ, ਉਹਨਾਂ ਦੀ 18-20 ਸਾਲ ਦੀ ਉਮਰ ਹੋ ਜਾਵੇ, ਦਾੜੀ ਤੇ ਮੁਸ਼ਹਿਰੇ ਵੀ ਆ ਜਾਣ, ਤੇ ਉਹਨਾਂ ਤਿੰਨਾਂ ਨੂੰ ਤੁਸੀਂ ਬਾਹਰ ਕੱਢੋ। ਜਦੋਂ ਉਹ ਪਬਲਿਕ ਦੇ ਵਿੱਚ ਆਉਣਗੇ ਫਿਰ ਪਬਲਿਕ ਦੇ ਪਾਸੋਂ ਪੁੱਛੋ ਵੀ ਇਹ ਕੌਣ ਨੇ, ਤੇ ਫਿਰ ਪਤਾ ਲੱਗੇਗਾ ਵੀ ਸਾਰਿਆਂ ਤੋਂ ਸਨਾਤਨ ਧਰਮ ਤੇ ਪ੍ਰਾਚੀਨ ਧਰਮ ਕੌਣ ਹੈ। ਚਾਹੇ ਕੋਈ ਹਿੰਦੂ ਹੈ, ਚਾਹੇ ਮੁਸਲਮਾਨ ਹੈ, ਚਾਹੇ ਕੋਈ ਈਸਾਈ ਹੈ, ਚਾਹੇ ਬੋਧੀ ਹੈ, ਚਾਹੇ ਪਾਰਸੀ ਹੈ, ਦੁਨੀਆਂ ਦੇ ਵਿੱਚ ਤਮਾਮ ਧਰਮ ਨੇ, ਇਹ ਸਾਰਿਆਂ ਤੇ ਹੀ ਸਿਧਾਂਤ ਲਾਗੂ ਹੁੰਦਾ। ਤੁਸੀਂ ਸਾਰਿਆਂ ਦੇ ਪੈਰੋਕਾਰਾਂ ਦੇ ਬੱਚਿਆਂ ਨੂੰ ਇੱਕ ਥਾਂ ਤੇ ਇਕੱਠੇ ਕਰਕੇ ਰੱਖੋ ਤੇ 20 ਸਾਲ ਤੱਕ ਉਹਨਾਂ ਦੇ ਨੇੜੇ ਕੋਈ ਚੀਜ਼ ਨਾ ਜਾਣ ਦਿਓ, ਫਿਰ ਉਹਨਾਂ ਸਾਰਿਆਂ ਨੂੰ ਤੁਸੀਂ ਪਬਲਿਕ ਦੇ ਸਾਹਮਣੇ ਲੈ ਕੇ ਆਓ, ਤੇ ਜਦੋਂ ਉਹਨਾਂ ਦੇ ਚਿਹਰੇ ਮੂਹਰਿਆਂ ਨੂੰ ਦਿਖਿਆ ਜਾਵੇਗਾ, ਉਹਨਾਂ ਦੇ ਸਿਰ ਤੇ ਕੇਸ ਹੋਣਗੇ, ਉਹਨਾਂ ਦੇ ਮੁਸ਼ਹਿਰੇ ਵੀ ਹੋਣਗੇ, ਉਹਨਾਂ ਦਾ ਦਾੜਾ ਵੀ ਹੋਵੇਗਾ, ਤੇ ਦੇਖਣ ਵਾਲੇ ਸਾਰੇ ਲੋਕ ਕਹਿਣਗੇ ਵੀ ਇਹ ਤਾਂ ਸਾਰੇ ਸਿੱਖ ਹੀ ਹੈ, ਕਿਉਂਕਿ ਦਾੜੀ ਕੇਸਾਂ ਵਾਲੇ ਨੂੰ ਸਿੱਖ ਦੁਨੀਆ ਮੰਨਦੀ ਹੈ। ਇਸ ਲਈ ਸਿੱਖ ਧਰਮ ਸਭ ਤੋਂ ਪ੍ਰਾਚੀਨ ਧਰਮ ਹੈ। ਇੱਕ ਵਾਰ ਪੰਡਿਤ ਕਰਤਾਰ ਸਿੰਘ ਜੀ ਦਾਖਾ, ਜੋ ਇੱਕ ਬੜੇ ਅੱਛੇ ਗੁਰਸਿੱਖ ਵਿਦਵਾਨ ਹੋਏ ਨੇ, ਸੰਸਕ੍ਰਿਤ ਦੇ ਪੰਡਿਤ ਸਨ, ਔਰ ਇਹਨਾਂ ਨੇ ਬਹੁਤ ਸਾਰੇ ਜਿਹੜੇ ਹਿੰਦੂ ਧਰਮ ਦੇ ਗ੍ਰੰਥ ਵੀ ਪੜ੍ਹੇ, ਹੋਰ ਵੀ ਧਰਮ ਗ੍ਰੰਥਾਂ ਦਾ ਅਧਿਐਨ ਕੀਤਾ। ਇੱਕ ਵਾਰ ਕਿਸੇ ਹਿੰਦੂ ਆਚਾਰੀਆ ਦੇ ਨਾਲ ਉਹਨਾਂ ਦੀ ਚਰਚਾ ਹੋ ਰਹੀ ਸੀ, ਔਰ ਹਿੰਦੂਆਂ ਨੇ ਇਹ ਗੱਲ ਆਖੀ, ਕਹਿੰਦੇ ਵੀ ਜਿਹੜੇ ਬ੍ਰਾਹਮਣ ਨੇ ਬਈ ਉਹ ਬ੍ਰਹਮ ਦੇ ਰੱਬ ਦੇ ਸਿਰ ਤੋਂ ਪੈਦਾ ਹੋਏ ਨੇ, ਖੱਤਰੀ ਬਾਹਾਂ ਤੋਂ ਪੈਦਾ ਹੋਏ ਨੇ, ਵੈਸ਼ ਲੱਕ ਤੋਂ ਪੇਟ ਤੋਂ ਪੈਦਾ ਹੋਏ ਨੇ ਤੇ ਸ਼ੂਦਰ ਪੈਰਾਂ ਤੋਂ ਹੋਏ ਨੇ। ਤੇ ਇਹ ਪੰਡਿਤ ਕਰਤਾਰ ਸਿੰਘ ਦਾਖਾ ਇਹ ਜਾਤ ਦਾ ਜੱਟ ਸੀ, ਤੇ ਇਹ ਅੱਗੋਂ ਕਹਿਣ ਲੱਗਾ, ਕਹਿੰਦਾ ਬਈ ਮੈਨੂੰ ਨਾ ਤੇ ਬ੍ਰਾਹਮਣਾਂ ਦਾ ਪਤਾ ਕਿੱਥੋਂ ਪੈਦਾ ਹੋਏ ਨੇ, ਨਾ ਖੱਤਰੀਆਂ ਦਾ ਤੇ ਨਾ ਵੈਸ਼ਾਂ ਤੇ ਨਾ ਸ਼ੂਦਰਾਂ ਦਾ, ਪਰ ਜਿਹੜੇ ਜੱਟ ਨੇ ਮੈਂ ਇਹ ਸਮਝਦਾ ਇਹ ਸਾਰਿਆਂ ਤੋਂ ਮਹਾਨ ਨੇ, ਸਾਰਿਆਂ ਤੋਂ ਉੱਚੇ ਨੇ। ਉਹ ਕਹਿਣ ਲੱਗੇ ਕਿਵੇਂ ਹੋ ਸਕਦਾ? ਤੁਸੀਂ ਦੱਸੋ ਜੱਟ ਕਿੱਥੋਂ ਪੈਦਾ ਹੋਏ ਨੇ। ਤੇ ਪੰਡਿਤ ਕਰਤਾਰ ਸਿੰਘ ਦਾਖਾ ਸੀ, ਹਾਜ਼ਰ ਜਵਾਬ ਸੀ, ਕਹਿਣ ਲੱਗਾ ਵੀ ਜਿਹੜੇ ਜੱਟ ਉਹ ਜੱਟਾਂ ਤੋਂ ਪੈਦਾ ਹੋਏ ਨੇ ਤੇ ਜੱਟਾਂ ਸਿਰ ਤੋਂ ਵੀ ਉੱਪਰ ਹੁੰਦੀਆਂ ਨੇ, ਇਸ ਲਈ ਜੱਟ ਸਾਰਿਆਂ ਤੋਂ ਉੱਚੇ ਨੇ ਤੇ ਮਹਾਨ ਨੇ। ਵਿਦਵਾਨ ਲੋਕ ਇਹੋ ਜਿਹੀਆਂ ਉਕਤੀਆਂ ਜੁਗਤੀਆਂ ਦੇ ਨਾਲ ਆਪਣੇ ਮਤ ਨੂੰ ਸਿੱਧ ਕਰਨ ਦੀ ਕੋਸ਼ਿਸ਼ ਜ਼ਰੂਰ ਕਰਦੇ ਨੇ, ਪਰ ਜਿੱਥੋਂ ਤੱਕ ਮਨੁੱਖੀ ਬਰਾਬਰਤਾ ਦਾ ਸਵਾਲ ਹੈ, ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਬਾਣੀ ਦੇ ਵਿੱਚ ਸਾਨੂੰ ਇਹ ਗੱਲ ਸਮਝਾਈ ਹੈ, ਏਕ ਪਿਤਾ ਏਕਸ ਕੇ ਹਮ ਬਾਰਿਕ ਤੂੰ ਮੇਰਾ ਗੁਰਹਾਈ। ਕਲਗੀਧਰ ਪਾਤਸ਼ਾਹ ਦੇ ਵੀ ਬੋਲ ਹਨ, ਹਿੰਦੂ ਤੋਰਕੂ ਰਾਫ ਜੀ ਇਮਾਮ ਸਾਫ਼ੀ ਮਾਨਸ ਕੀ ਜਾਤ ਸਭਾ ਏਕੈ ਪਹਿਚਾਨਬੋ। ਵੀ ਕਿਸੇ ਵੀ ਮਨੁੱਖ ਨੂੰ ਕਿਹੜਾ ਉੱਚਾ ਕਿਹੜਾ ਨੀਵਾਂ ਇਸ ਝਗੜੇ ਵਿੱਚ ਪੈਣਾ ਨਹੀਂ ਚਾਹੀਦਾ। ਅਵਲ ਅੱਲਾਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਇਹ ਅਸਲੀ ਗੁਰਮਤ ਦਾ ਸਿਧਾਂਤ ਹੈ, ਜਿਹੜਾ ਸਾਰੇ ਉੱਚੇ ਨੀਵੇਂ ਜਾਤ ਪਾਤ ਦੇ ਵਿਤਕਰਿਆਂ ਨੂੰ ਦੂਰ ਕਰਕੇ ਤੇ ਸਾਨੂੰ ਇੱਕੋ ਹੀ ਪਲੇਟਫਾਰਮ ਤੇ ਲਿਆ ਕੇ ਖੜੇ ਕਰ ਦਿੰਦਾ ਹੈ। ਤੇ ਭਗਤ ਕਬੀਰ ਜੀ ਉਸੇ ਹੀ ਬਰਾਬਰਤਾ ਦੇ ਸਿਧਾਂਤ ਦੇ ਪ੍ਰਚਾਰਕ ਸਨ। ਇਸੇ ਲਈ ਉਹ ਕਾਜੀ ਨੂੰ ਕਹਿ ਰਹੇ ਨੇ ਵੀ ਕਾਜੀ ਸਾਹਿਬ ਤੂੰ ਇਹ ਦੱਸ ਵੀ ਹਿੰਦੂ ਤੇ ਮੁਸਲਮਾਨ ਕਿੱਥੋਂ ਆਏ ਨੇ, ਭਾਵ ਇਹਨਾਂ ਨੂੰ ਰੱਬ ਨੇ ਤੇ ਇਸ ਤਰ੍ਹਾਂ ਬਣਾ ਕੇ ਨਹੀਂ ਭੇਜਿਆ, ਤੇ ਇਹ ਜਿਹੜੇ ਰਾਹ ਨੇ ਹਿੰਦੂ ਧਰਮ ਤੇ ਇਸਲਾਮ ਧਰਮ ਦੇ ਇਹ ਕਿਸ ਨੇ ਚਲਾਏ ਨੇ, ਰੱਬ ਨੇ ਤਾਂ ਇਹਨਾਂ ਨੂੰ ਚਲਾਇਆ ਨਹੀਂ, ਜਿਹੜੇ ਕੋਈ ਇਹਨਾਂ ਦੇ ਸੰਚਾਲਕ ਨੇ ਕੋਈ ਇਹਨਾਂ ਦੇ ਰਹਿਬਰ ਜਾਂ ਅਵਤਾਰ ਹੀ ਹੋ ਸਕਦੇ ਹਨ।